ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਤਾਣ ਦਿਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖ ਮਨ ਦੀ ਜਾਏ ਤਰਣੀ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵਹੁ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਦੋਵੈ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਵਡਭਾਗੀ ਸੰਗਤਾਂ ਨੇ ਹਾਜ਼ਰੀਆਂ ਭਰਦਿਆਂ ਗੁਰੂ ਕੇ ਦਰਸ਼ਨ ਦੀ ਦਾਰ ਕਰਦਿਆਂ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਗੁਰੂ ਕਾ ਫੁਰਮਾਨ ਹੈ, ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ। ਵਾਹਿਗੁਰੂ ਕਿਰਪਾਲੂ ਹੋਵੇ, ਸਹਾਇਕ ਹੋਵੇ, ਤਦ ਹੀ ਇਹ ਕਥਾ ਕੀਰਤਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜੋ ਆਤਮਾ ਨੂੰ ਸੁਖ ਦੇਣ ਵਾਲੇ ਹਨ। ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਐਸਾ ਕੀਰਤਨ ਕਰਮਨ ਮੇਰੇ, ਈਹਾ ਊਹਾ ਜੋ ਕਾਮ ਤੇਰੇ। ਕੀਰਤਨ ਸਰਵਣ ਕਰ ਆਨੰਦ ਮਾਣਿਆ ਹੈ। ਅੰਮ੍ਰਿਤ ਵੇਲੇ ਤਖਤਾਂ ਤੇ ਸੁਭਾਵਮਨ ਹੋ ਕੇ ਦਰਸ਼ਨ ਦੀ ਦਾਰ ਬਖਸ਼ਿਸ਼ ਕਰਦਿਆਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮਾਂ ਤੇ ਇਸ ਹੁਕਮਨਾਮੇ ਦੀ ਵਿਚਾਰ ਨਾਲ ਆਪਣੀਆਂ ਚਿੱਤ ਬਿਰਤੀਆਂ ਨੂੰ ਜੋੜੀਏ। ਪਾਵਨ ਸ਼ਬਦ ਅੰਦਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦਾ ਵਰਣਨ ਕੀਤਾ ਹੈ। ਜੋ ਜੀਵ, ਜੋ ਵਡਭਾਗੀ ਜਨ, ਜੋ ਗੁਰਸਿੱਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਨ, ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਪਦੇ ਹਨ, ਸਤਿਗੁਰਾਂ ਦੀ ਦਰਸਾਈ ਰਹਿਤ ਮਰਜ਼ਾਦਾ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਤਰੁੱਠ ਕੇ ਕੈਸੀ ਬਖਸ਼ਿਸ਼ ਕਰ ਦਿੰਦੇ ਹਨ। ਗੁਰਮੁਖ ਪਿਆਰਿਆਂ ਦੀ ਇਹ ਪ੍ਰਾਪਤੀ ਦਾ ਆਨੰਦ, ਜੀਵਨ ਮੁਕਤੀ ਦਾ ਆਨੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਅੰਦਰ ਉਚਾਰਨ ਕੀਤਾ ਹੈ। ਗੁਰ ਸ਼ਬਦ ਦੀ ਵਿਚਾਰ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਗੁਰ ਚਰਨਾਂ ਵਿੱਚ ਜੋੜ ਕੇ ਸ਼ਰਧਾ ਭਾਵਨਾ ਔਰ ਪ੍ਰੇਮ ਸਤਿਕਾਰ ਸਹਿਤ ਸਰਵਣ ਕਰਕੇ ਵਡਭਾਗੀ ਬਣੀਏ। ਬਿਲਾਵਲ ਮਹੱਲਾ ਪੰਜਵਾ। ਧੰਨ ਧੰਨ ਪੰਚਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਿਲਾਵਲ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਬਿਲਾਵਲ ਰਾਗ ਖੁਸ਼ੀਆਂ ਔਰ ਖੇੜਿਆਂ ਦਾ ਰਾਗ ਮੰਨਿਆ ਜਾਂਦਾ ਹੈ ਔਰ ਬਿਲਾਵਲ ਥਾਟ ਵਿੱਚੋਂ ਹੀ ਇਹ ਪੈਦਾ ਹੁੰਦਾ ਹੈ। ਦਿਨ ਦਾ ਦੂਸਰਾ ਪਹਿਰ ਇਸ ਦੇ ਗਾਇਨ ਕਰਨ ਦਾ ਵਕਤ ਵਿਦਵਾਨਾਂ ਮੰਨਿਆ ਹੈ। ਸੰਪੂਰਨ ਜਾਤੀ ਦਾ ਔਰ ਸ਼ੁੱਧ ਸੁਰਾਂ ਦਾ ਇਹ ਰਾਗ ਹੈ। ਇਸ ਬਿਲਾਵਲ ਰਾਗ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਕੀ ਬਖਸ਼ਿਸ਼ ਦਾ ਵਰਣਨ ਕਰਦਿਆਂ ਫੁਰਮਾਨ ਕਰਦੇ ਹਨ। ਦੋਵੇਂ ਥਾਵ ਰੱਖੇ ਗੁਰਸੂਰੇ। ਜਦ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਸਤਿਗੁਰਾਂ ਦੇ ਲੜ ਲੱਗੇ, ਗੁਰੂ ਕੀ ਆਗਿਆ ਦਾ ਪਾਲਣ ਕੀਤਾ, ਸੱਚੇ ਮਨੋਂ ਗੁਰੂ ਕੀ ਸ਼ਰਨ ਲੈ ਲਈ, ਗੁਰੂ ਕੇ ਓਟ ਆਸਰੇ ਅਨੁਸਾਰ ਆਪਣਾ ਜੀਵਨ ਬਿਤਾਇਆ, ਨਾਮ ਸਿਮਰਨ ਵਿੱਚ ਚਿੱਤ ਦੀ ਬਿਰਤੀ ਨੂੰ ਜੋੜਿਆ, ਤਾਂ ਦੋਵੇਂ ਥਾਵ ਰੱਖੇ ਗੁਰਸੂਰੇ। ਸੂਰਮੇ ਸਤਿਗੁਰੂ, ਜਿਨ੍ਹਾਂ ਅੰਦਰ ਵਾਹਿਗੁਰੂ ਦੇ ਨਾਮ ਦੀ ਸੂਰਮਤਾਈ ਹੈ, ਐਸੀ ਸੂਰਮਤਾਈ, ਐਸੀ ਬਲਵਾਨਤਾ, ਐਸੀ ਬਹਾਦਰੀ, ਐਸੀ ਜ਼ੋਰਾਵਰੀ ਕਿ ਮੋਹ ਮਲ ਬਿਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ, ਸਿਰ ਆਤਪਤ ਸੱਚਾਉ, ਤਖਤ ਜੋਗ ਭੋਗ ਸੰਜੁਤ ਬਲ, ਗੁਰੂ ਰਾਮਦਾਸ ਸਤ ਸਲ ਭਾਣ, ਤੂੰ ਅਟਲ ਰਾਜ ਅਭਾਗ ਦਲ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਉਸਤਤ ਵਿੱਚ ਭੱਟਾਂ ਦੇ ਸਵਾਈਆਂ ਅੰਦਰ ਇਹ ਬਚਨ ਸਲ ਭੱਟ ਜੀ ਦੇ ਉਚਾਰਨ ਕੀਤੇ ਨੇ ਔਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਤੇ ਸਤਿਗੁਰੂ ਵੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਨ। ਸੂਰਮੇ ਗੁਰੂ, ਮੋਹ ਮਲ ਬਿਵਸ ਕੀਓ, ਐਸੀ ਸੂਰਮ ਗਤੀ ਹੈ, ਐਸੀ ਬਹਾਦਰੀ ਹੈ ਕਿ ਮੋਹ ਰੂਪੀ ਪਹਿਲਵਾਨ ਜਿਸਨੇ ਸੰਸਾਰ ਦੇ ਸਾਰੇ ਹੀ ਜੀਵਾਂ ਨੂੰ ਢਾ ਰੱਖਿਆ ਹੈ, ਆਪਣੇ ਵਸ ਵਿੱਚ ਕੀਤਾ ਹੈ, ਕਿਸੇ ਨੂੰ ਉਕਸਣ ਨਹੀਂ ਦਿੱਤਾ, ਇਸ ਮੋਹ ਰੂਪੀ ਮਲ ਨੂੰ, ਇਸ ਭਲਵਾਨ ਨੂੰ ਸਾਹਿਬ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਬੇਵਸ ਕਰ ਦਿੱਤਾ, ਕੋਈ ਵਸ ਨਾ ਇਸ ਦਾ ਚੱਲਣ ਦਿੱਤਾ। ਕਾਮ ਗਹਿ ਕੇਸ ਪਛਾੜਿਓ, ਕਾਮ ਭਾਵਨਾ ਜੋ ਵਿਸ਼ੇ ਵਾਸ਼ਨਾ ਹੈ, ਜਿਸ ਦੇ ਅਧੀਨ ਸਾਰੇ ਜੀਵਨ ਦੇ ਵਿੱਚ ਮਨੁੱਖ ਖੁਆਰ ਹੁੰਦਾ ਰਹਿੰਦਾ ਤੇ ਸਾਰੇ ਜੀਵ ਖੁਆਰ ਹੋ ਰਹੇ ਨੇ, ਜਿਵੇਂ ਕਿਸੇ ਮਲ ਨੂੰ, ਪਹਿਲਵਾਨ ਨੂੰ, ਉਹਦੇ ਤੋਂ ਤਕੜਾ ਪਹਿਲਵਾਨ ਕੇਸਾਂ ਤੋਂ ਪਕੜ ਪਛਾੜ ਕੇ ਜ਼ਮੀਨ ਉੱਪਰ ਭੋਏ ਉੱਪਰ ਸੁੱਟ ਦਿੰਦਾ ਹੈ, ਮਾਨੋ ਇਉਂ ਇਸ ਕਾਮ ਵਾਸ਼ਨਾ ਦੇ ਵਿਸ਼ੇ ਨੂੰ ਕੇਸਾਂ ਤੋਂ ਪਕੜ ਪਟਕਾ ਕੇ ਪਛਾੜ ਕੇ ਸਤਿਗੁਰੂ ਮਹਾਰਾਜ ਜੀ ਨੇ ਭਰੇ ਸੁੱਟ ਦਿੱਤਾ। ਇਸ ਦਾ ਵੀ ਸਤਿਗੁਰਾਂ ਅੱਗੇ ਕੋਈ ਬਲ ਨਹੀਂ ਚੱਲਿਆ, ਐਸੇ ਬਲੀ ਹਨ, ਐਸੇ ਸੂਰਮੇ ਹਨ। ਕ੍ਰੋਧ ਖੰਡ ਪ੍ਰਚੰਡ, ਕ੍ਰੋਧ ਰੂਪੀ ਭਲਵਾਨ ਜਿਹੜਾ ਬੜਾ ਪ੍ਰਚੰਡ ਹੈ, ਬੜਾ ਤਿੱਖੇ ਵੇਗ ਵਾਲਾ ਹੈ, ਇਸ ਨੂੰ ਵੀ ਖੰਡਿਤ ਕਰ ਦਿੱਤਾ, ਕ੍ਰੋਧ ਨੂੰ ਨੇੜੇ ਨਾ ਆਉਣ ਦਿੱਤਾ, ਸੋ ਇਸ ਦਾ ਵੀ ਹਿਰਦੇ ਵਿੱਚ ਵਾਸਾ ਨਾ ਰਹਿਣ ਦਿੱਤਾ। ਲੋਭ ਅਪਮਾਨ ਸਿਓ ਝਾੜਿਓ, ਲੋਭ ਜਿਸ ਦੇ ਅੰਦਰ ਜੀਵ ਗ੍ਰਸ ਜਾ ਕੇ ਸਾਰੀ ਜ਼ਿੰਦਗੀ ਪਦਾਰਥਾਂ ਦੀ ਪ੍ਰਾਪਤੀ ਲਈ ਇਕੱਤਰ ਕਰਨ ਦੇ ਵਿੱਚ ਹੀ ਜੁੱਟੇ ਰਹਿੰਦੇ ਨੇ, ਜਿਸ ਬਾਰੇ ਸਤਿਗੁਰਾਂ ਦਾ ਫਰਮਾਨ ਹੈ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਬਿਗਾਰੇ। ਇਸ ਲੋਭ ਦਾ ਵੀ ਨਿਰਾਦਰ ਕਰ ਝਾੜ ਕੇ ਪਰੇ ਸੁੱਟ ਦਿੱਤਾ, ਐਸੀ ਸੂਰਮ ਗਤੀ ਹੈ। ਫਿਰ ਐਸੀ ਸੂਰਮਤ ਆਈ ਹੈ ਕਿ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ। ਜੀਵਨ ਪਰਯੰਤ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਵਿੱਚ ਔਰ ਸੇਵਾ ਵਿੱਚ ਰਹਿੰਦਿਆਂ ਹੋਇਆਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਸੇਵਾ ਨਿਭਾਉਂਦਿਆਂ ਜੋ ਵੀ ਹੁਕਮ ਸਤਿਗੁਰੂ ਅਮਰਦਾਸ ਜੀ ਦਾ ਹੋਇਆ ਉਸ ਹੁਕਮ ਨੂੰ ਮੰਨਿਆ। ਤੇ ਫਿਰ ਆਪ ਜੀ ਇਸ ਸੂਰਮ ਗਤੀ ਦੇ ਸਦਕਾ ਐਸੀ ਪਦਵੀ ਤੇ ਪਹੁੰਚੇ, ਗੁਰੂ ਰੂਪ ਧਾਰਨ ਹੋ ਕੇ ਭਵ ਸਾਗਰ ਬੰਧੇ ਆਓ, ਸਿੱਖ ਤਾਰੇ ਸੋ ਪ੍ਰਸੰਨ ਹੈ। ਸੰਸਾਰ ਸਾਗਰ ਤੇ ਬੰਧਨਾਂ ਤੋਂ ਆਪਣੀ ਵਿਸ਼ੇਸ਼ ਪ੍ਰਤੰਤਾ ਪ੍ਰਸੰਨਤਾ ਦੇ ਸਹਿਤ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਦਾ ਪਾਰ ਉਤਾਰਾ ਕੀਤਾ ਹੈ। ਐਸੇ ਮਹਾਂਬਲੀ ਹਨ, ਐਸੇ ਸੂਰਮੇ ਹਨ ਕਿ ਸਿਰ ਆਤ ਪਤ ਸੱਚੋ ਤਖਤ, ਸਿਰ ਦੇ ਉੱਪਰ ਸੀਸ ਉੱਪਰ ਗੁਰਤਾ ਦਾ ਛਤਰ ਝੁਲਦਾ, ਵਡਿਆਈ ਦਾ ਛਤਰ ਝੁਲਦਾ ਹੈ। ਗੁਰਤਾ ਦੇ ਸੱਚੇ ਤਖਤ ਸੱਚੇ ਸੰਘਾਸਣ ਉੱਪਰ ਸੁਭਾਇਮਾਨ ਹੋਏ ਨੇ ਜੋਗ ਭੋਗ ਸੰਯੁਤ ਬਲ। ਜੋਗ ਅਤੇ ਭੋਗ ਦੋਹਾਂ ਹੀ ਬਲਾਂ ਦੇ ਸਮੇਤ ਐਸੇ ਆਪ ਜੀ ਬਲੀ ਹਨ। ਜੋਗ ਔਰ ਭੋਗ, ਦੁਨੀਆਂ ਦੇ ਭੋਗ ਪਦਾਰਥਾਂ ਦੀ ਵੀ ਮਾਇਆ ਦੀ ਵੀ ਕੋਈ ਕਮੀ ਨਹੀਂ। ਆਮ ਇਹ ਖਿਆਲ ਹੈ ਗੁਰਮਤ ਦੇ ਅੰਦਰ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੱਗ ਮਾਇਆ ਸਫਲੀ ਹੋਣਾ ਚਾਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਮਾਇਆ ਨੂੰ 12 ਕੋਹ ਦੀ ਦੂਰੀ ਤੇ ਰੱਖਿਆ ਹੈ, ਇਉਂ ਦੂਰੋਂ ਦਰਸ਼ਨ ਬਖਸ਼ੇ ਨੇ। ਔਰ ਦੂਸਰੇ ਸਰੂਪ ਵਿੱਚ ਕੁਝ ਨਜ਼ਦੀਕ ਆਉਣ ਦੀ ਆਗਿਆ ਬਖਸ਼ੀ, 6 ਕੋਹ ਦੀ ਦੂਰੀ ਤੇ ਰੱਖੀ। ਤੀਸਰੇ ਸਰੂਪ ਵਿੱਚ ਦਰ ਤੇ ਆਣ ਕੇ ਖੜੀ ਰਹੀ ਹੈ, ਇੰਨਾ ਕੁ ਨਜ਼ਦੀਕ ਆਉਣ ਦੀ ਸਤਿਗੁਰਾਂ ਆਗਿਆ ਬਖਸ਼ੀ। ਤੀਸਰੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ, ਖੁੱਲੇ ਲੰਗਰ ਗੋਇੰਦਵਾਲ ਸਾਹਿਬ ਵਿਖੇ ਚੱਲਦੇ ਨੇ। ਜਿਉਂ ਅੰਮ੍ਰਿਤ ਵੇਲੇ ਤੋਂ ਲੰਗਰਾਂ ਦੀ ਆਰੰਭਤਾ ਹੁੰਦੀ ਹੈ, ਦੇਰ ਰਾਤ ਤੱਕ ਅਤੁੱਟ ਦੇਗਾਂ ਵਰਤਦੀਆਂ, ਬੇਅੰਤ ਗੁਰੂ ਕੀਆਂ ਸੰਗਤਾਂ ਲੰਗਰ ਛਕਦੀਆਂ, ਔਰ ਉਹਨਾਂ ਸੰਗਤਾਂ ਤੋਂ ਇਲਾਵਾ ਹੋਰ ਬੜੇ ਗਰੀਬ ਗੁਰਬੇ ਬੜੇ ਲੋੜਵੰਦ ਗੁਰੂ ਘਰੋਂ ਪ੍ਰਸ਼ਾਦ ਪਾਣੀ ਛਕਦੇ ਨੇ, ਔਰ ਦੇਰ ਗਈ ਰਾਤ ਤੱਕ ਲੰਗਰ ਵਰਤਦਾ ਰਹਿੰਦਾ। ਜਦੋਂ ਸਾਰੇ ਛਕ ਚੁੱਕਦੇ ਹਨ ਤਾਂ ਉਸ ਵੇਲੇ ਵਧਿਆ ਹੋਇਆ ਲੰਗਰ ਜੋ ਹੈ ਕੁਝ ਪਸ਼ੂਆਂ ਨੂੰ ਪਾ ਦਿੱਤਾ ਜਾਂਦਾ, ਜਲ ਪ੍ਰਵਾਹ ਕਰ ਦਿੱਤਾ ਜਾਂਦਾ ਮੱਛੀਆਂ ਵਗੈਰਾ ਖਾ ਸਕਣ। ਅਗਲੇ ਦਿਨ ਵਾਸਤੇ ਕੁਝ ਵੀ ਬਚਾ ਕੇ ਨਹੀਂ ਸੀ ਰੱਖਿਆ ਜਾਂਦਾ, ਇੱਥੋਂ ਤੱਕ ਕਿ ਜਲ ਦੀਆਂ ਗਾਗਰਾਂ ਵੀ ਖਾਲੀ ਕਰ ਮੂਧੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਤੇ ਸ਼ਰਧਾਲੂ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਆਪਣੇ ਹਿੱਸੇ ਪਾਉਣ ਲਈ ਰਸਤਾ ਵਸਤਾ ਲੈ ਕੇ ਗੱਡਿਆਂ ਤੇ ਲੱਦ ਕੇ ਆਉਂਦੀਆਂ ਸਨ। ਕਤਾਰਾਂ ਦੀਆਂ ਕਤਾਰਾਂ ਆਪਣੀ ਵਾਰੀ ਦੀ ਉਡੀਕ ਵਿੱਚ ਲੱਗੀਆਂ ਰਹਿੰਦੀਆਂ ਸਨ ਕਿ ਕਦੋਂ ਸਾਡੀ ਵਾਰੀ ਆਵੇ, ਸਾਡੀ ਇਹ ਸੇਵਾ ਪ੍ਰਵਾਨ ਹੋਵੇ। ਪਰ ਸਤਿਗੁਰੂ ਜੀ ਕੇਵਲ ਓਨੀ ਕੁ ਹੀ ਭੇਟਾ ਸਵੀਕਾਰ ਕਰਦੇ ਸਨ ਜਿੰਨੇ ਨਾਲ ਇੱਕ ਦਿਨ ਦਾ ਲੰਗਰ ਚੱਲ ਸਕੇ। ਇਉਂ ਸਤਿਗੁਰਾਂ ਦੇ ਦਰ ਦੇ ਮੂਹਰੇ ਆ ਕੇ ਲਕਸ਼ਮੀ ਖੜੀ ਰਹੀ ਹੈ। ਔਰ ਚੌਥੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਰਾਮਦਾਸ ਸਾਹਿਬ ਜੀ ਨੇ ਇਸ ਨੂੰ ਆਉਣ ਦੀ ਆਗਿਆ ਬਖਸ਼ਿਸ਼ ਕਰਕੇ ਫਿਰ ਇਹ ਮਾਇਆ ਦੀਆਂ ਭੇਟਾਵਾਂ ਸਵੀਕਾਰ ਕਰ ਇਹਨਾਂ ਨੂੰ ਪਰ ਉਪਕਾਰ ਦੇ ਉੱਪਰ ਖਰਚ ਕਰਕੇ ਇਸ ਮਾਇਆ ਨੂੰ ਵੀ ਸਫਲੇ ਕੀਤਾ ਹੈ। ਇਉਂ ਸੰਸਾਰਕ ਭੋਗ ਪਦਾਰਥਾਂ ਦਾ ਬਲ ਵੀ ਆਪ ਜੀ ਦੇ ਪਾਸ ਬੇਅੰਤ ਹੈ, ਕਦੇ ਘਾਟੇ ਨਹੀਂ। ਅੱਜ ਵੀ ਸਤਿਗੁਰੂ ਰਾਮਦਾਸ ਜੀ ਦਾ ਪਵਿੱਤਰ ਲੰਗਰ ਪਤਾ ਨਹੀਂ ਅਣਗਿਣਤ ਹੀ ਸੰਗਤਾਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਰੋਜ਼ਾਨਾ ਉੱਥੋਂ ਲੰਗਰ ਪਾਣੀ ਛਕਦੀਆਂ ਪ੍ਰਸ਼ਾਦੇ ਛਕਦੀਆਂ ਨੇ। ਇਉਂ ਦੁਨਿਆਵੀ ਮਾਇਆ ਦੀ ਵੀ ਕੋਈ ਤੋਟ ਨਹੀਂ, ਇਹ ਬਲ ਵੀ ਆਪ ਜੀ ਦੇ ਪਾਸ ਸੰਪੂਰਨ ਤੇ ਯੋਗ ਜੋ ਪਰਮੇਸ਼ਰ ਨਾਲ ਜੁੜਨ ਵਾਲਾ ਬਲ ਹੈ, ਆਤਮਿਕ ਸ਼ਕਤੀ ਦਾ ਬਲ ਹੈ, ਉਹਦਾ ਵੀ ਆਪ ਭੰਡਾਰਾ ਹਨ। ਐਸਾ ਆਪ ਜੀ ਨੇ ਇਹ ਯੋਗ ਦਾ ਵਰਤਾਰਾ ਸੰਸਾਰ ਅੰਦਰ ਵਰਤਾਇਆ ਕਿ ਅੰਮ੍ਰਿਤਸਰ ਵਿਖੇ ਸੋ ਆਪ ਜੀ ਦੀ ਚਲਾਈ ਰੀਤ ਮੁਤਾਬਕ ਹੀ ਫਿਰ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰਕੇ ਆਪ ਜੀ ਦਾ ਪਾਵਨ ਪਵਿੱਤਰ ਅਸਥਾਨ ਬਣਾ ਗੁਰਬਾਣੀ ਦੇ ਪ੍ਰਵਾਹ ਚਲਾਏ, ਜਿੱਥੇ ਅੱਠੇ ਪਹਿਰ ਹੀ ਹਰ ਵਕਤ ਗੁਰਬਾਣੀ ਦਾ ਸਿਮਰਨ ਹੁੰਦਾ ਰਹਿੰਦਾ ਹੈ। ਜੋਗ ਭੋਗ ਸੰਯੁਤ ਬਲ ਸਮੇਤ ਬਲਦੇ ਹਨ, ਜੋਗ ਔਰ ਭੋਗ ਦੋਨੋਂ ਹੀ ਗੁਰ ਅਮਰਦਾਸ ਸਚ ਗੁਰ ਰਾਮਦਾਸ ਸਚ ਸਲ ਪਾਣ। ਸਲ ਭੱਟ ਜੀ ਕਹਿੰਦੇ ਨੇ, ਇਹ ਸ੍ਰੀ ਗੁਰੂ ਰਾਮਦਾਸ ਜੀ ਮੈਂ ਸੱਚ ਕਹਿੰਦਾ ਹਾਂ, ਸੱਚੀ ਉਸਤਤ ਕਰਦਾ ਹਾਂ ਤੂੰ ਅਟਲ ਰਾਜ ਅਭਗ ਦਲ, ਤੁਹਾਡਾ ਜਿਹੜਾ ਰਾਜ ਹੈ ਅਟਲ ਹੈ। ਐਸੇ ਸੂਰਮੇ ਹੋ, ਐਸੇ ਬਹਾਦਰ ਹੋ, ਅਟਲ ਰਾਜ ਹੈ ਆਪ ਜੀ ਦਾ, ਔਰ ਆਪ ਜੀ ਦਾ ਸ਼ੁਭ ਗੁਣਾ ਰੂਪੀ ਜਿਹੜਾ ਦਲ ਹੈ, ਜਿਹੜਾ ਲਸ਼ਕਰ ਹੈ, ਸ਼ੁਭ ਗੁਣਾ ਦੀ ਫੌਜ ਹੈ, ਇਹ ਵੀ ਕਦੇ ਭੱਜਣ ਵਾਲੀ ਨਹੀਂ, ਬੜੀ ਬਹਾਦਰ ਆਪ ਜੀ ਦੇ ਹਿਰਦੇ ਵਿੱਚ ਟਿਕੀ ਹੈ। ਐਸੇ ਸੂਰਮੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਐਸੀ ਸੂਰਮਗਤੀ ਹਾਸਲ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਕੋਲੋਂ, ਸ੍ਰੀ ਗੁਰੂ ਅਮਰਦਾਸ ਜੀ ਵਰਸਾਏ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਹਾਸਲ ਕੀਤੀਆਂ। ਆਪ ਨਾਰਾਇਣ ਕਲਾ ਧਾਰ ਜਗ ਮਹਿ ਬਰ ਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮੇਸ਼ਰ ਦਾ ਪ੍ਰਤੱਖ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰ ਅੰਦਰ ਪ੍ਰਕਾਸ਼ਮਾਨ ਹੋਏ, ਜਿਨ੍ਹਾਂ ਨੇ ਸੋ ਇਸ ਸੰਸਾਰ ਦੇ ਅੰਦਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਹੀ ਆਕਾਰ ਧਾਰ ਕੇ ਆਪਣੀ ਜੋਤ ਦਾ ਪ੍ਰਕਾਸ਼ ਕੀਤਾ ਹੈ। ਐਸੇ ਜਿਹੜੇ ਸੂਰਮੇ ਸਤਿਗੁਰੂ ਜੀ ਹਨ, ਦੋਵੇਂ ਥਾਂ ਰੱਖੇ, ਗੁਰਸਿੱਖ ਦੇ ਦੋਨੋਂ ਹੀ ਥਾਂ ਸਤਿਗੁਰੂ ਜੀ ਨੇ ਰੱਖ ਲਏ ਹਨ, ਦੋਹਾਂ ਥਾਵਾਂ ਤੇ ਰੱਖਿਆ ਕੀਤੀ ਹੈ। ਕੈਸੇ ਦੋਵੇਂ ਥਾਂ? ਹਲਤ ਪਲਤ ਪਾਰ ਬ੍ਰਹਮ ਸਵਾਰੇ, ਸਤਿਗੁਰੂ ਦੀ ਕਿਰਪਾ ਦੇ ਨਾਲ ਹਲਤ ਇਹ ਮਾਤ ਲੋਕ ਵੀ ਔਰ ਪਲਤ ਪਰਲੋਕ ਵੀ, ਵਾਹਿਗੁਰੂ ਜੋ ਪਾਰਾਵਾਰ ਤੋਂ ਪਰੇ ਤੇ ਵਿਆਪਕ ਸਰੂਪ ਹੈ, ਉਸ ਨੇ ਇਹ ਲੋਕ ਅਤੇ ਪਰਲੋਕ ਦੋਵੇਂ ਹੀ ਸਵਾਰ ਦਿੱਤੇ ਨੇ, ਦੋਵੇਂ ਥਾਂ ਰੱਖੇ ਗੁਰਸੂਰੇ, ਦੋਵਾਂ ਹੀ ਥਾਵਾਂ ਤੋਂ ਆਪਣੇ ਸਿੱਖ ਨੂੰ ਸਤਿਗੁਰੂ ਮਹਾਰਾਜ ਨੇ ਰੱਖਿਆ, ਦੋਵੇਂ ਜਹਾਨ ਹੀ ਸਫਲੇ ਕਰ ਦਿੱਤੇ ਨੇ, ਦੋਹਾਂ ਜਹਾਨਾਂ ਦੇ ਸੁਖਾਂ ਦੀ ਦਾਤ ਬਖਸ਼ਿਸ਼ ਕੀਤੀ, ਕਾਰਜ ਹੋਏ ਸਗਲੇ ਪੂਰੇ, ਗੁਰੂ ਕੀ ਕਿਰਪਾ ਦੇ ਨਾਲ ਗੁਰਸਿੱਖ ਦੇ ਸਾਰੇ ਕਾਰਜ ਪੂਰੇ ਹੋ ਗਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪਾਵਨ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਆਪ ਜੀ ਵੈਸ਼ਨੋ ਦੇਵੀ ਯਾਤਰਾ ਤੇ ਜਾਇਆ ਕਰਦੇ ਸਨ। ਅਨੇਕਾਂ ਭਗਤੀ ਭਾਵ ਧਾਰਨ ਵਾਲਿਆਂ ਦੇ ਨਾਲ, ਨੇਕ ਸੁਭਾਅ ਵਾਲਿਆਂ ਦੇ ਨਾਲ ਆਪ ਜੀ ਦਾ ਮੇਲ ਮਿਲਾਪ, ਆਰੰਭ ਤੋਂ ਹੀ ਬਿਰਤੀ ਬੜੀ ਨੇਕ ਹੈ, ਭਾਵ ਭਗਤੀ ਵਿੱਚ ਜੁੜੀ ਹੋਈ ਹੈ, ਪਰ ਕਿਉਂਕਿ ਅਜੇ ਪੂਰਨ ਗੁਰੂ ਦੀ ਪ੍ਰਾਪਤੀ ਨਹੀਂ, ਇਸ ਲਈ ਸਮੇਂ ਦੀ ਚਾਲ ਮੁਤਾਬਕ ਦੇਵੀ ਯਾਤਰਾ ਕਰਦੇ ਨੇ। ਇਸ ਦੇਵੀ ਯਾਤਰਾ ਦੇ ਦੌਰਾਨ ਹੀ ਇੱਕ ਪੰਡਿਤ ਦੁਰਗਾ ਦਾਸ, ਜਿਸ ਦਾ ਨਾਮ ਹੈ, ਉਸ ਦੁਰਗਾ ਦਾਸ ਪੰਡਿਤ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੋਇਆ। ਸੋ ਉਸ ਦੇ ਕੋਲ ਕੁਝ ਸਮਾਂ ਰਹੇ, ਸਤਿਗੁਰੂ ਮਹਾਰਾਜ ਜੀ ਦੇ ਚਰਨ ਦੇ ਵਿੱਚ ਪਦਮ ਦਾ ਚਿੰਨ੍ਹ ਵੇਖ ਕੇ ਦੁਰਗਾ ਦਾਸ ਪੰਡਿਤ ਹੈਰਾਨ ਹੋਇਆ ਔਰ ਕਹਿਣ ਲੱਗਾ ਕਿ ਐ ਬਜ਼ੁਰਗੋ, ਐ ਬਾਬਾ ਅਮਰਦਾਸ ਜੀ, ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਚਿੰਨ੍ਹ ਹੈ ਨਾ, ਇਹ ਦੱਸ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਤੁਸੀਂ ਕੋਈ ਚੱਕਰਵਰਤੀ ਬਾਦਸ਼ਾਹ ਬਣੋਗੇ ਤੇ ਜਾਂ ਬਹੁਤ ਵੱਡੇ ਧਰਮਾਤਮਾ ਬਣੋਗੇ, ਮਹਾਤਮਾ ਹੋਵੋਗੇ, ਔਰ ਬੜੀ ਜਸ ਵਡਿਆਈ ਆਪ ਜੀ ਦੀ ਹੋਵੇਗੀ, ਖਲਕਤ ਆਪ ਜੀ ਦੇ ਅੱਗੇ ਆ ਕੇ ਝੁਕੇਗੀ, ਆਪ ਜੀ ਦੇ ਚਰਨਾਂ ਦਾ ਪਦਮ ਚਿੰਨ੍ਹ ਇਸ ਚੀਜ਼ ਦਾ, ਇਸ ਗੱਲ ਦਾ ਸੂਚਕ ਹੈ। ਸਤਿਗੁਰੂ ਮਹਾਰਾਜ ਜੀ ਕੇਵਲ ਮੁਸਕਰਾਏ, ਕੁਝ ਬੋਲੇ ਨਹੀਂ, ਪੰਡਿਤ ਜਾਣ ਕੇ ਗੁਰੂ ਗਰੀਬ ਨਿਵਾਸ ਜੀ ਨੇ ਕੁਝ ਦੱਛਣਾ ਦੇਣੀ ਚਾਹੀ, ਕੁਝ ਦਾਨ ਦੇਣਾ ਚਾਹਿਆ। ਦੁਰਗਾ ਪੰਡਿਤ ਨੇ ਹੱਥ ਜੋੜੇ ਕਹਿਣ ਲੱਗਾ, ਬਾਬਾ ਜੀ ਮੈਂ ਦੱਛਣਾ ਤੁਹਾਥੋਂ ਜ਼ਰੂਰ ਲਵਾਂਗਾ, ਪਰ ਅਜੇ ਨਹੀਂ। ਜਦੋਂ ਇਸ ਚਿੰਨ੍ਹ ਦਾ ਫਲ ਸਾਹਮਣੇ ਆਇਆ, ਜਦੋਂ ਆਪ ਜੀ ਕਿਸੇ ਉੱਚੇ ਮਰਾਤਬੇ ਤੇ ਪਹੁੰਚੇ, ਉਦੋਂ ਮੈਂ ਤੁਹਾਡੇ ਕੋਲੋਂ ਦੱਛਣਾ ਲਵਾਂਗਾ, ਪਰ ਮੂੰਹੋਂ ਮੰਗ ਕੇ, ਜੋ ਮੇਰੀ ਇੱਛਾ ਹੋਵੇਗੀ ਉਹ ਤੁਹਾਥੋਂ ਮੰਗ ਕੇ ਲਵਾਂਗਾ, ਪਰ ਇੱਕ ਮੇਰੇ ਨਾਲ ਵਾਅਦਾ ਕਰੋ, ਵਚਨ ਕਰੋ ਕਿ ਜੋ ਮੰਗਾਂਗਾ ਜ਼ਰੂਰ ਦਿਓ, ਇਨਕਾਰ ਨਹੀਂ ਕਰੋਗੇ। ਸਤਿਗੁਰਾਂ ਕਿਹਾ, ਠੀਕ ਹੈ ਭਾਈ, ਜਦੋਂ ਸਮਾਂ ਆਇਆ ਜੋ ਮੰਗੋਗੇ ਦੇਵਾਂਗੇ। ਸਮਾਂ ਆਇਆ, ਸਤਿਗੁਰੂ ਮਹਾਰਾਜ ਜੀ ਇੱਕ ਸੰਨਿਆਸੀ ਦੀ ਸੰਗਤ ਕਰਦਿਆਂ ਹੋਇਆਂ ਆਪਣੇ ਨਗਰ ਬਾਸਰ ਕੇ ਆਏ, ਔਰ ਉਸ ਸੰਨਿਆਸੀ ਦੀ ਬੜੀ ਸੇਵਾ ਕੀਤੀ ਆਪ ਜੀ ਦੇ ਨੇਕ ਸੁਭਾਅ ਤੋਂ। ਆਪ ਸੋ ਇਸੇ ਤਰ੍ਹਾਂ ਗਿਆਨ ਦੀਆਂ ਗੱਲਾਂ ਵਿਚਾਰਾਂ ਤੋਂ ਸੰਨਿਆਸੀ ਬੜਾ ਪ੍ਰਭਾਵਿਤ ਹੋਇਆ ਤੇ ਸੁਤੇ ਸਿੱਧ ਹੀ ਉਹਨੇ ਪੁੱਛ ਲਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ। ਤਾਂ ਸ੍ਰੀ ਅਮਰਦਾਸ ਜੀ ਨੇ ਉਸ ਵੇਲੇ ਬਚਨ ਕੀਤਾ ਕਿ ਗੁਰੂ ਦੀ ਭਾਲ ਵਿੱਚ ਹਾਂ, ਪਰ ਅਜੇ ਧਾਰਨ ਨਹੀਂ ਕੀਤਾ। ਹੈਰਾਨ ਹੋਇਆ ਸੰਨਿਆਸੀ, ਨਾਲ ਹੀ ਕ੍ਰੋਧ ਵਿੱਚ ਆਇਆ, ਕਹਿਣ ਲੱਗਾ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਗੁਰੂ ਤੋਂ ਬਿਨਾਂ ਤਾਂ ਜੀਵਨ ਭ੍ਰਿਸ਼ਟਿਆ ਹੋਇਆ ਹੈ, ਮੈਨੂੰ ਨਿਗੁਰੇ ਦੀ ਸੰਗਤ ਮਿਲੀ, ਨਿਗੁਰੇ ਦੇ ਹੱਥ ਦਾ ਖਾਧਾ ਪੀਤਾ, ਮੇਰੇ ਜਪ ਤਪ ਸਾਧਨ ਤੀਰਥ ਇਸ਼ਨਾਨ ਜਿੰਨੇ ਸਨ ਸਾਰੇ ਹੀ ਵਿਅਰਥ ਚਲੇ ਗਏ। ਸੋ ਇਉਂ ਪਸ਼ਚਾਤਾਪ ਕਰਦਿਆਂ ਹੋਇਆਂ ਉਹ ਸੰਨਿਆਸੀ ਚਲਾ ਗਿਆ। ਪਰ ਸ੍ਰੀ ਅਮਰਦਾਸ ਜੀ ਦੇ ਹਿਰਦੇ ਵਿੱਚ ਗੁਰੂ ਪ੍ਰਾਪਤੀ ਦੀ ਤਾਂਘ ਨੂੰ ਬਹੁਤ ਹੀ ਪ੍ਰਬਲ ਕਰ ਗਿਆ। ਉਸ ਵੇਲੇ ਜੁੜੇ ਸਨ ਪਰਮੇਸ਼ਰ ਦੇ ਸਨਮੁਖ ਬੇਨਤੀਆਂ ਵਿੱਚ, ਹੇ ਪਰਮ ਪਿਤਾ ਪਰਮੇਸ਼ਰ ਜੀਓ, ਪਰਮਾਤਮਾ ਜੀਓ, ਗੁਰੂ ਧਾਰਨ ਕਰਨਾ ਤਾਂ ਚਾਹੁੰਦਾ ਹਾਂ, ਇਹ ਮੈਂ ਵੀ ਜਾਣਦਾ ਹਾਂ ਕਿ ਨਗੁਰਾ ਜੀਵਨ ਜੋ ਹੈ ਇਹ ਭ੍ਰਿਸ਼ਟ ਹੁੰਦਾ ਹੈ, ਗੁਰੂ ਧਾਰਨ ਕਰਨਾ ਚਾਹੁੰਦਾ ਹਾਂ, ਪਰ ਇਹ ਵੀ ਖਿਆਲ ਹੈ ਕਿ ਕਿਸੇ ਕੱਚੇ ਦੇ, ਕਿਸੇ ਅਧੂਰੇ ਦੇ, ਕਿਸੇ ਪਖੰਡੀ ਦੇ ਚੁੰਗਲ ਵਿੱਚ ਨਾ ਫਸ ਜਾਵਾਂ। ਪੂਰਨ ਗੁਰੂ ਇਸ ਵੇਲੇ ਕੌਣ ਹੈ ਮੈਨੂੰ ਪਤਾ ਨਹੀਂ, ਆਪ ਹੀ ਕਿਰਪਾ ਕਰਕੇ ਮੇਰਾ ਮਾਰਗ ਦਰਸ਼ਨ ਕਰੋ, ਆਪਣੇ ਸਰੂਪ ਪੂਰਨ ਗੁਰੂ ਦੀ ਪ੍ਰਾਪਤੀ ਕਰਾ ਦਿਓ। ਦਿਨ ਰਾਤ ਅਰਦਾਸਾਂ ਵਿੱਚ ਜੁੜੇ ਨੇ, ਅਰਦਾਸ ਬੇਨਤੀ ਸੰਪੂਰਨ ਹੋਈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਸਪੁੱਤਰੀ ਦਾ ਆਨੰਦ ਕਾਰਜ ਆਪ ਜੀ ਦੇ ਭਤੀਜੇ ਦੇ ਨਾਲ ਹੋਇਆ। ਬੀਬੀ ਅਮਰੋ ਜੀ ਨਿਤ ਅੰਮ੍ਰਿਤ ਵੇਲੇ ਉੱਠ ਬਾਣੀ ਪੜਦਿਆਂ ਦੁੱਧ ਰਿੜਕਦੇ ਨੇ। ਉੱਚੀ ਆਵਾਜ਼ ਵਿੱਚ ਅੱਜ ਬਾਣੀ ਪੜ੍ਹ ਰਹੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਬਾਬਾ ਅਮਰਦਾਸ ਜੀ ਅੰਮ੍ਰਿਤ ਵੇਲੇ ਸਮਾਧੀ ਲਾ ਕੇ ਬੈਠੇ ਹੋਏ ਨੇ, ਅਰਦਾਸਾਂ ਬੇਨਤੀਆਂ ਵਿੱਚ ਮਨ ਜੁੜਿਆ ਹੈ। ਗੁਰਬਾਣੀ ਦੀ ਮਿੱਠੀ ਮਿੱਠੀ ਆਵਾਜ਼ ਕੰਨੀ ਪਈ, ਸੋ ਉਸ ਵਕਤ ਹਿਰਦਾ ਜੋ ਸੀ ਵਿੰਨਿਆ ਗਿਆ, ਦਰਬ ਗਿਆ, ਆਨੰਦ ਆਉਣ ਲੱਗਾ। ਸੁਣਦੇ ਰਹੇ ਸੁਣਦੇ ਰਹੇ। ਬੀਬੀ ਜੀ ਨੇ ਉਸ ਵਕਤ ਜਪਜੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਉਪਰੰਤ ਗੁਰੂ ਕੀ ਬਾਣੀ ਦੇ ਹੋਰ ਸ਼ਬਦ ਜਿਹੜੇ ਕੰਠ ਕੀਤੇ ਨੇ ਉਹ ਪੜ੍ਹਨੇ ਆਰੰਭ ਕੀਤੇ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਹੋਇਆਂ ਗੁਰੂ ਗਰੀਬ ਨਿਵਾਸ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਾਰੂ ਰਾਗ ਵਿੱਚ ਉਚਾਰਨ ਕੀਤਾ ਸ਼ਬਦ ਬੀਬੀ ਅਮਰੋ ਜੀ ਨੇ ਪੜ੍ਹਿਆ। ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤਿਉ ਚਲੀ ਹੈ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਜਾਲੀ ਰੈਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗ ਹੈ ਨਿਤ ਫਸ ਹੈ, ਛੁੱਟ ਸਮੂੜੇ ਕਮਨ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤਿਸ ਤਸ ਦੇਹਾ। ਸ਼ਬਦ ਸੁਣਿਆ ਅਰਥ ਵਿਚਾਰੇ, ਮਨ ਵਿੱਚ ਸੋਚਣ ਲੱਗੇ ਇਹ ਤਾਂ ਮੇਰੇ ਵਰਗੇ ਹੀ ਕਿਸੇ ਦੀ ਹਾਲਤ ਜੋ ਹੈ ਵਰਣਨ ਕੀਤੀ ਹੈ, ਰਹਿ ਨਾ ਸਕੇ ਉੱਠ ਸਾਹਮਣੇ ਆਏ, ਐ ਬੀਬਾ ਐ ਬੱਚੀ ਪੁੱਤਰੀ, ਇਹ ਸ਼ਬਦ ਕਿਸ ਦੇ ਉਚਾਰਨ ਕੀਤੇ ਨੇ, ਕਿਸ ਦੀ ਇਹ ਬਾਣੀ ਹੈ, ਕਿਸ ਦੀ ਰਚਨਾ ਹੈ, ਦੱਸਿਆ ਸਤਿਕਾਰ ਸਹਿਤ ਐ ਪਿਤਾ ਜੀ, ਇਹ ਬਾਣੀ ਜਗਤ ਦੇ ਮਾਲਕ ਪਰਮੇਸ਼ਰ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ। ਪੁੱਤਰੀ ਹੁਣ ਕਿੱਥੇ ਨੇ, ਬੇਨਤੀ ਕੀਤੀ, ਉਹ ਆਪਣੇ ਨਿੱਜ ਸਰੂਪ ਵਿੱਚ ਲੀਨ ਹੋ ਚੁੱਕੇ ਨੇ, ਜੋਤੀ ਜੋਤ ਸਮਾ ਗਏ ਨੇ, ਉਹਨਾਂ ਦੇ ਅਸਥਾਨ ਤੇ ਉਹਨਾਂ ਦਾ ਸਰੂਪ ਮੇਰੇ ਪਰਮ ਸਤਿਕਾਰਯੋਗ ਜਨਮਦਾਤੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਨੇ, ਜੋ ਕਿ ਖਡੂਰ ਸਾਹਿਬ ਵਿਖੇ ਬੇਅੰਤ ਸੰਗਤਾਂ ਨੂੰ ਨਾਮਦਾਨ ਦੇ ਦਾਤ ਦੇ ਕੇ ਤਾਰਦੇ ਨੇ। ਸੋ ਇਹ ਕਹਿਣ ਲੱਗੇ ਕਿ ਮੈਨੂੰ ਉਹਨਾਂ ਗੁਰਾਂ ਦੇ ਪਾਸ ਲੈ ਚੱਲ। ਬੀਬੀ ਅਮਰੋ ਜੀ ਦੇ ਨਾਲ ਸਤਿਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਆਏ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨੀ ਲੱਗੇ, ਸਿੱਖੀ ਮਿਲੀ, ਔਰ ਭਾਵੇਂ ਬਿਰਧ ਸਰੀਰ ਹੈ, ਗੁਰੂ ਘਰ ਦੀ ਸੇਵਾ ਐਸੀ ਸੰਭਾਲੀ, ਰੋਜ਼ਾਨਾ ਅੰਮ੍ਰਿਤ ਵੇਲੇ ਆਪ ਉੱਠ ਕੇ ਬਿਆਸ ਤੋਂ 12 ਕੋਹ ਦੀ ਦੂਰੀ ਤੇ, ਸੋ ਇਉਂ ਖਡੂਰ ਸਾਹਿਬ ਤੋਂ 12 ਕੋਹ ਦੀ ਦੂਰੀ ਬਿਆਸ ਦਰਿਆ ਤੇ ਜਾ ਕੇ ਖੁਦ ਇਸ਼ਨਾਨ ਪਾਣੀ ਕਰਕੇ, ਫਿਰ ਜਲ ਦੀ ਗਾਗਰ ਭਰ ਕੇ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ, ਔਰ ਪ੍ਰੀਤਮ ਪਿਆਰੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਵਾਉਂਦੇ, ਔਰ ਉਸ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚ ਵੀ ਜਿੰਨੀ ਜਲ ਦੀ ਲੋੜ ਹੁੰਦੀ ਸਾਰਾ ਜਲ ਆਪ ਜੀ ਢੋਂਦੇ ਔਰ ਸਿਮਰ ਦੇ ਵਿੱਚ ਜੁੜੇ ਰਹਿੰਦੇ। ਇੱਕ ਦਿਨ ਦਾ ਵੀ ਨਾਗਾ ਨਾ ਪਾਇਆ, 12 ਸਾਲ ਲਗਾਤਾਰ ਇਹ ਸੇਵਾ ਕੀਤੀ। ਅਖੀਰ ਗੁਰਤਾ ਦੇ ਪਦ ਤੇ ਪਹੁੰਚੇ, ਗੁਰਤਾ ਗੱਦੀ ਦੇ ਉੱਪਰ ਸੁਸ਼ੋਭਿਤ ਹੋਣ ਉਪਰੰਤ ਸੋ ਖਡੂਰ ਸਾਹਿਬ ਚੋਂ ਆਪ ਜੀ ਨੇ ਗੋਇੰਦਵਾਲ ਸਾਹਿਬ ਨਗਰ ਨੂੰ ਵਸਾਇਆ ਸੀ, ਦੂਸਰੇ ਪਾਤਸ਼ਾਹ ਦੇ ਹੁਕਮ ਨਾਲ। ਇੱਥੇ ਗੋਇੰਦਵਾਲ ਸਾਹਿਬ ਵਿਖੇ ਹੀ ਪੱਕਾ ਟਿਕਾਣਾ ਰੱਖਦਿਆਂ ਹੋਇਆਂ ਸੰਗਤਾਂ ਦਾ ਪਾਰ ਉਤਾਰਾ ਕਰਨਾ ਆਰੰਭਿਆ। ਫਿਰ ਗੋਇੰਦਵਾਲ ਸਾਹਿਬ ਤੋਂ ਆਪ ਜੀ ਨੇ ਜਗਤ ਨੂੰ ਤਾਰਨ ਲਈ ਤੀਰਥ ਉੱਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ, ਲੋਕਾਂ ਦੇ ਉਧਾਰ ਲਈ, ਵਹਿਮਾਂ ਭਰਮਾਂ ਚੋਂ ਕੱਢਣ ਲਈ, ਤੀਰਥਾਂ ਨੂੰ ਪਵਿੱਤਰ ਕਰਨ ਲਈ ਤੀਰਥ ਯਾਤਰਾ ਆਪ ਜੀ ਨੇ ਆਰੰਭ ਕੀਤੀ। ਤੇ ਇਸ ਸਮੇਂ ਦੌਰਾਨ ਫਿਰ ਆਪ ਜੀ ਦਾ ਮਿਲਾਪ ਦੁਰਗਾ ਪੰਡਿਤ ਦੇ ਨਾਲ ਹੋਇਆ, ਉਹੀ ਦੁਰਗਾ ਪੰਡਿਤ ਜਿਸ ਨੇ ਕਿਸੇ ਵੇਲੇ ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਆਉਣ ਤੋਂ ਵੀ ਪਹਿਲਾਂ ਕਦੇ ਇਹ ਆਪ ਜੀ ਦੇ ਚਰਨਾਂ ਦਾ ਪਦਮ ਵੇਖ ਭਵਿੱਖ ਬਾਣੀ ਕੀਤੀ ਸੀ, ਤੁਸੀਂ ਉੱਚੇ ਮਰਾਤਬੇ ਦੇ ਮਾਲਕ ਬਣੋਗੇ, ਲੋਕਾਈ ਆਪ ਜੀ ਅੱਗੇ ਨਿਵੇਂਗੀ। ਜਿਸ ਨੇ ਸਤਿਗੁਰਾਂ ਕੋਲੋਂ ਉਦੋਂ ਮੰਗ ਮੰਗੀ ਸੀ ਕਿ ਮੈਂ ਤੁਹਾਥੋਂ ਜੋ ਮੰਗਾਂਗਾ ਇਨਕਾਰ ਨਾ ਕਰਿਓ, ਉਸ ਦੁਰਗਾ ਪੰਡਿਤ ਨੇ ਨਾਲ ਫਿਰ ਸਤਿਗੁਰੂ ਜੀ ਦਾ ਮਿਲਾਪ ਹੋਇਆ, ਪਛਾਣਿਆ ਸਤਿਗੁਰਾਂ ਨੇ ਵੀ, ਦੁਰਗਾ ਜੀ ਨੇ ਵੀ ਪਛਾਣ ਲਿਆ ਇਹ ਕਿ ਉਹ ਹੀ ਮਹਾਨ ਆਤਮਾ ਹਨ। ਹੱਥ ਜੋੜ ਬੇਨਤੀ ਕਰਨ ਲੱਗਾ, ਗੁਰੂ ਗਰੀਬ ਨਿਵਾਸ ਜੀ, ਆਪ ਜੀ ਨੇ ਮੈਨੂੰ ਬਚਨ ਦਿੱਤਾ ਸੀ ਕਿ ਮੈਂ ਜੋ ਮੰਗਾਂਗਾ ਦੇਵੋਗੇ, ਮਹਾਰਾਜ ਹੁਣ ਮੇਰੇ ਮੰਗਣ ਦਾ ਵਕਤ ਆ ਗਿਆ, ਮੰਗਣਾ ਚਾਹੁੰਦਾ ਹਾਂ ਆਪ ਜੀ ਕੋਲੋਂ, ਜੋ ਮੰਗਾਂਗਾ ਬਖਸ਼ਿਸ਼ ਕਰ ਦਿਓ, ਇਨਕਾਰ ਨਾ ਕਰਿਓ। ਸਤਿਗੁਰੂ ਜੀ ਮੁਸਕੁਰਾਏ, ਕਹਿਣ ਲੱਗੇ, ਦੁਰਗਾ ਜੀ ਸਾਡੇ ਪੁਰਾਣੇ ਪ੍ਰੇਮੀ ਹੋ, ਮੰਗੋ ਜੋ ਮੰਗਣਾ ਚਾਹੁੰਦੇ ਹੋ, ਦੱਸੋ ਇਸ ਦੁਨੀਆਂ ਦੇ ਸੁੱਖ ਚਾਹੀਦੇ ਨੇ ਕਿ ਪਰਲੋਕ ਦਾ ਸੁੱਖ ਚਾਹੀਦਾ, ਇਸ ਦੁਨੀਆਂ ਦੇ ਵਿੱਚ ਧਨ ਦੌਲਤ ਖਜ਼ਾਨੇ ਇਹਨਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਜਾਂ ਪਰਲੋਕ ਵਿੱਚ ਪਾਰ ਉਤਾਰਾ ਚਾਹੁੰਦੇ ਹੋ, ਨਾਮ ਰੂਪੀ ਆਤਮਿਕ ਧਨ ਚਾਹੁੰਦੇ ਹੋ, ਕੀ ਚਾਹੁੰਦੇ ਹੋ, ਦੋਵਾਂ ਵਿੱਚੋਂ ਕੋਈ ਇੱਕ ਚੀਜ਼ ਜਿਹੜੀ ਮਰਜ਼ੀ ਮੰਗ ਲਵੋ। ਦੁਰਗਾ ਜੀ ਸੋਚੀ ਪੈ ਗਏ, ਸੋਚ ਰਹੇ ਹਨ, ਮਹਾਰਾਜ ਕਹਿੰਦੇ ਦੁਰਗਾ ਜੀ ਮੰਗਦੇ ਕਿਉਂ ਨਹੀਂ, ਮੰਗੋ ਜੋ ਮੰਗਦੇ ਹੋ, ਕਿ ਇਸ ਲੋਕ ਦੇ ਸੁੱਖ ਚਾਹੁੰਦੇ ਹੋ ਕਿ ਪਰਲੋਕ ਦੇ ਸੁੱਖ। ਉਸ ਵੇਲੇ ਹੱਥ ਜੋੜ ਫਿਰ ਦੁਰਗਾ ਜੀ ਨੇ ਬੇਨਤੀ ਕੀਤੀ, ਬੜੇ ਸੁੰਦਰ ਬਚਨ ਉਚਾਰਨ ਕੀਤੇ, ਕਹਿਣ ਲੱਗੇ ਹੇ ਗੁਰੂ ਗਰੀਬ ਨਿਵਾਸ ਜੀ, ਨਾਮ ਦੇਹ ਧਨ ਦੇਹ ਨਾ ਜਨ ਕਉ, ਧਨ ਬਿਹੂਨ ਜਨ ਜਗ ਨਾ ਸੁਹਾਏ, ਜਉ ਧਨ ਦੇਹ ਨਾਮ ਨਹਿ ਦੇਵੈ, ਨਾਮ ਬਿਨਾ ਜਨ ਜਮ ਕੁਰ ਜਾਏ। ਕਹਿਣ ਲੱਗੇ ਹੇ ਸਤਿਗੁਰੂ ਮਹਾਰਾਜ, ਨਾਮ ਦੇਹ ਜੇ ਅਕਾਲ ਪੁਰਖ ਵਾਹਿਗੁਰੂ ਦਾ ਪਰਮ ਪਵਿੱਤਰ ਨਾਮ ਆਪ ਜੀ ਬਖਸ਼ਿਸ਼ ਕਰ ਦਿਓ, ਧਨ ਦੇਹ ਨਾ ਜਨ ਕਉ, ਆਪਣੇ ਦਾਸ ਨੂੰ ਆਪਣੇ ਸੇਵਕ ਨੂੰ ਇਹ ਦੁਨਿਆਵੀ ਧਨ ਦੌਲਤ ਨਾ ਬਖਸ਼ੋ, ਤਾਂ ਧਨ ਬਿਹੂਨ ਜਨ ਜਗ ਨਾ ਸੁਹਾਏ, ਧਨ ਤੋਂ ਬਿਹੂਣਾ ਜਿਹੜਾ ਮਨੁੱਖ ਹੈ ਉਹ ਜਗਤ ਵਿੱਚ ਉਹਦੀ ਸੋਭਾ ਨਹੀਂ, ਸੰਸਾਰਕ ਗੁਜ਼ਰਾਨ ਨਹੀਂ, ਦੁਨੀਆਂ ਦੇ ਵਿੱਚ ਉਹਨੂੰ ਇਹ ਸਰੀਰਕ ਸੁੱਖ ਨਹੀਂ ਹਨ, ਧਨ ਦੌਲਤ ਤੋਂ ਬਿਨਾਂ ਦੁਨੀਆਂ ਦੇ ਗੁਜ਼ਾਰੇ ਵਾਸਤੇ ਧਨ ਦੌਲਤ ਵੀ ਅਤਿਅੰਤ ਜ਼ਰੂਰੀ ਹੈ। ਨਾਮ ਦੀ ਦਾਤ ਬਖਸ਼ਿਓ ਤੇ ਧਨ ਦੌਲਤ ਨਾ ਬਖਸ਼ੋ ਤਾਂ ਸੰਸਾਰ ਵਿੱਚ ਰੁਜ਼ਗਾਰਾ ਗੁਜ਼ਾਰਾ ਮੁਸ਼ਕਲ, ਦੁਨੀਆਂ ਵਿੱਚ ਸੋਭਾ ਨਹੀਂ, ਤੇ ਜਉ ਧਨ ਦੇਹ ਨਾਮ ਨਹਿ ਦੇਵਹਿ। ਜੇ ਮਹਾਰਾਜ ਦੁਨਿਆਵੀ ਜੀਵਨ ਨੂੰ ਸੁਖੀ ਬਣਾਉਣ ਲਈ ਧਨ ਦੌਲਤ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹੋ, ਪਰ ਨਾਮ ਦੀ ਦਾਤ ਨਾ ਬਖਸ਼ੋ, ਨਾਮ ਵਿੱਚ ਸਾਡੀ ਚਿਤਬਿਰਤੀ ਨੂੰ ਨਾ ਜੋੜੋ, ਤਾਂ ਨਾਮ ਬਿਨਾਂ ਜਨ ਜੰਮਪੁਰ ਜਾਏ, ਦੁਨੀਆਂ ਵਿੱਚ ਤਾਂ ਸੁਖੀ ਹੋ ਜਾਵਾਂਗੇ, ਨਾਮ ਤੋਂ ਬਿਨਾਂ ਅੱਗੇ ਜੰਮਪੁਰੀ ਨੂੰ ਨਰਕਾਂ ਨੂੰ ਜਾਣਾ ਪਵੇਗਾ। ਹੁਣ ਕਿਹੜੀ ਚੀਜ਼ ਮੰਗਾਂ, ਜੇ ਧਨ ਦੌਲਤ ਮੰਗਦਾ ਹਾਂ ਤਾਂ ਅੱਗੇ ਜਾ ਕੇ ਜੰਮਪੁਰੀ ਜਾਣਾ ਪੈਣਾ, ਜੇ ਕੇਵਲ ਨਾਮ ਮੰਗਦਾ ਹਾਂ ਤਾਂ ਦੁਨੀਆਂ ਤੇ ਧਨ ਦੌਲਤ ਤੋਂ ਬਿਨਾਂ ਕਾਰਜ ਨਹੀਂ ਚੱਲਦੇ, ਗੁਜਰਾਨ ਨਹੀਂ ਚੱਲਦੇ, ਤੋ ਸੋ ਕਹੀ ਨਹੀਂ ਬਨ ਆਵੈ, ਜਿਉਂ ਭਾਵੈ ਤਿਉਂ ਬਨਤ ਬਨਾਏ। ਮਹਾਰਾਜ ਹੁਣ ਮੇਰਾ ਕਹਿਣਾ ਨਹੀਂ ਕੁਝ ਬਣਦਾ, ਕੀ ਕਹਿ ਸਕਦਾ ਹਾਂ, ਵਿਚਾਰਦਾ ਹਾਂ, ਕੁਝ ਕਹਿ ਮੈਂ ਸਕਦਾ ਹੀ ਨਹੀਂ, ਕਿਹੜੀ ਚੀਜ਼ ਮੰਗਾਂ, ਜਿਵੇਂ ਭਾਉਂਦੀ ਹੈ ਸਤਿਗੁਰੂ ਜੀ ਬਨਤ ਬਣਾਓ। ਬੇਨਤੀ ਕਰ ਦਿੱਤੀ ਕਿ ਗੁਰ ਅਮਰਦਾਸ ਤੇਜੋ ਕੇ ਨੰਦਨ ਦੋਨੋਂ ਨਿਰਮਲ ਪੱਖ ਦਿਵਾਏ। ਹੇ ਬਾਬਾ ਤੇਜ ਭਾਨ ਜੀ ਦੇ ਸਪੁੱਤਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਮੇਰੀ ਇਹ ਬੇਨਤੀ ਹੈ ਕਿ ਦੋਵੇਂ ਪੱਖ ਬਖਸ਼ੋ, ਨਿਰਮਲ ਉੱਜਲ ਪੱਖ ਦੋਵੇਂ ਇਹ ਬਖਸ਼ਿਸ਼ ਕਰੋ, ਧਨ ਦੌਲਤ ਵੀ ਬਖਸ਼ੋ ਔਰ ਨਾਮ ਵੀ ਬਖਸ਼ੋ। ਸਿਆਣਪ ਨਾਲ, ਚਤੁਰਾਈ ਨਾਲ, ਸ਼ਰਧਾ ਭਾਵਨਾ ਨਾਲ ਕੀਤੀ ਬੇਨਤੀ ਤੋਂ ਸਤਿਗੁਰੂ ਜੀ ਪ੍ਰਸੰਨ ਹੋਏ, ਬਚਨ ਕੀਤਾ ਸੀ ਜਾਓ ਦੁਰਗਾ ਜੀ, ਠੀਕ ਹੈ, ਦੁਨਿਆਵੀ ਧਨ ਦੌਲਤ ਦੀ ਵੀ ਕੋਈ ਕਮੀ ਤੁਹਾਡੇ ਕੋਲ ਨਹੀਂ ਰਹੇਗੀ, ਔਰ ਨਾਮ ਸਿਮਰਨ ਦੇ ਵਿੱਚ ਵੀ ਆਪ ਜੀ ਦਾ ਚਿੱਤ ਸਦਾ ਹੀ ਜੁੜਿਆ ਰਹੇਗਾ, ਇਸ ਦੁਨੀਆਂ ਦੇ ਸੁੱਖ ਵੀ ਔਰ ਅਗਾਂਹ ਪਰਮੇਸ਼ਰ ਦੇ ਮਿਲਾਪ ਦਾ ਸੁੱਖ ਵੀ, ਦੋਹਾਂ ਜਹਾਨਾਂ ਦੇ ਸੁੱਖ ਤੁਹਾਨੂੰ ਬਖਸ਼ਿਸ਼ ਕੀਤੇ। ਐਸੀ ਬਖਸ਼ਿਸ਼ ਕਰਨ ਵਾਲੇ ਹਨ ਗੁਰੂ ਗਰੀਬ ਨਿਵਾਸ, ਕੇਵਲ ਇੱਕ ਦੁਰਗਾ ਪੰਡਿਤ ਦੇ ਉੱਪਰ ਨਹੀਂ, ਬੇਅੰਤ ਗੁਰਸਿੱਖਾਂ ਉੱਪਰ, ਬੇਅੰਤ ਸ਼ਰਧਾਲੂਆਂ ਉੱਪਰ, ਪ੍ਰੇਮੀਆਂ ਉੱਪਰ ਸਤਿਗੁਰਾਂ ਐਸੀਆਂ ਬਖਸ਼ਿਸ਼ਾਂ ਕੀਤੀਆਂ, ਕਰ ਰਹੇ ਨੇ ਔਰ ਸਦਾ ਕਰਦੇ ਰਹਿਣਗੇ, ਦੋਵੇਂ ਥਾਂ ਰੱਖੇ ਗੁਰਸੂਰੇ, ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਦੇ ਦੋਵੇਂ ਥਾਂ ਰੱਖ ਲਏ, ਸੰਸਾਰ ਵਿੱਚ ਵੀ ਸੁੱਖ ਬਖਸ਼ੇ, ਪਰਲੋਕ ਵਿੱਚ ਵੀ ਵਾਹਿਗੁਰੂ ਦੀ ਪ੍ਰਾਪਤੀ ਬਖਸ਼ਿਸ਼ ਕੀਤੀ, ਦੋਹਾਂ ਅਸਥਾਨਾਂ ਤੇ ਆਪ ਰਖਵਾਲੇ ਹੋ ਕੇ, ਸੋ ਗੁਰਸਿੱਖ ਨੂੰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰ ਦਿੱਤਾ, ਹਲਤ ਪਲਤ ਪਾਰ ਬ੍ਰਹਮ ਸਵਾਰੇ। ਗੁਰੂ ਕੀ ਕਿਰਪਾ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਗੁਰਸਿੱਖ ਦੇ ਲੋਕ ਪਰਲੋਕ ਦੋਨੋਂ ਸਵਾਰ ਦਿੱਤੇ, ਕਾਰਜ ਹੋਏ ਸਗਲੇ ਪੂਰੇ, ਸਾਰੇ ਕਾਰਜ ਜੋ ਹਨ ਗੁਰੂ ਕੇ ਸਿੱਖ ਦੇ ਪੂਰੇ ਹੋ ਗਏ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਰਜ ਸਰੇ, ਹਰ ਗੁਰਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਜਿਨ੍ਹਾਂ ਵੀ ਨਾਮ ਧਿਆਇਆ ਸਾਰੇ ਕਾਰਜ ਰਾਸ ਆ ਗਏ। ਭਾਵੇਂ ਉਹ ਕਾਰਜ ਦੁਨਿਆਵੀ ਸੰਸਾਰਕ ਹਨ ਤੇ ਚਾਹੇ ਕਾਰਜ ਮੁਕਤੀ ਰੂਪੀ ਹੈ ਸੰਸਾਰ ਤੋਂ ਪਾਰ ਉਤਾਰੇ ਰੂਪੀ। ਸਾਰੇ ਕਾਰਜਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਰਾਸ ਕੀਤਾ, ਕਾਰਜ ਸੰਪੂਰਨ ਹੋਏ ਨੇ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਹਰ ਹਰ ਨਾਮ ਜਪਤ ਸੁਖ ਸਹਿਜੇ। ਸਰਬੱਤ ਨੂੰ ਹਰੇ ਭਰੇ ਕਰਨ ਵਾਲਾ, ਸਰਬੱਤ ਦੇ ਦੁੱਖਾਂ ਨੂੰ ਹਰਨ ਵਾਲਾ ਪਰਮੇਸ਼ਰ ਅਕਾਲ ਪੁਰਖ ਦਾ ਜੋ ਪਾਵਨ ਨਾਮ ਹੈ, ਉਸ ਨਾਮ ਨੂੰ ਜਪਦਿਆਂ ਜਪਦਿਆਂ ਹੋਇਆਂ ਗੁਰੂ ਕੀ ਕਿਰਪਾ ਨਾਲ ਸੁਖ ਸਹਿਜੇ ਸਹਿਜੇ ਹੀ ਸੁਭਾਵਕ ਹੀ ਸਿੱਧੇ ਸਿੱਧੇ ਹੀ ਸਾਰੇ ਸੁਖ ਪ੍ਰਾਪਤ ਹੋ ਗਏ ਨੇ। ਸਹਿਜੇ ਸੁਖ, ਸਹਿਜ ਸੁਖ ਜੋ ਸਹਿਜ ਅਵਸਥਾ ਦਾ ਸੁਖ ਹੈ, ਗਿਆਨ ਅਵਸਥਾ, ਵਿਵੇਕ ਅਵਸਥਾ, ਆਤਮਿਕ ਅਡੋਲਤਾ, ਇਹ ਸੁਖ ਜੋ ਹਨ ਇਹ ਪ੍ਰਾਪਤ ਹੋਏ ਨੇ। ਹਜ਼ੂਰ ਦਾ ਫਰਮਾਨ ਹੈ ਨਾ, ਜਿਸ ਸੁਖ ਕਉ ਨਿਤ ਬਾਦਸ਼ਾਹ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਐ ਮਿੱਤਰਾ, ਜਿਹੜੇ ਸੁਖਾਂ ਨੂੰ ਤੂੰ ਨਿਤ ਚਾਹੁੰਦਾ ਹੈ, ਜਿਨ੍ਹਾਂ ਸੁਖਾਂ ਦੀ ਪ੍ਰਾਪਤੀ ਲਈ ਬੜੇ ਯਤਨ ਕਰਦਾ ਹੈ, ਬੜੀਆਂ ਕੋਸ਼ਿਸ਼ਾਂ ਕਰਦਾ, ਪ੍ਰੇਮੀਆਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਨਾਲ ਪ੍ਰੀਤ ਕਰਨ ਤੋਂ ਉਹ ਸੁਖ ਜੋ ਹੈ ਪ੍ਰਾਪਤ ਹੁੰਦਾ ਹੈ। ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਹੈ ਪਾਏ। ਇੱਕ ਪਲਕ ਮਾਤਰ ਦੇ, ਪਲਕ ਝਪਕਣ ਦੇ ਸਮੇਂ ਮਾਤਰ ਸਾਧੂਆਂ ਦੀ ਸੰਗਤ ਕਰਨ ਵਿੱਚੋਂ ਜੋ ਮਹਾਨ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ, ਇੱਕ ਪਲਕ ਝਪਕਣ ਦੇ ਸਮੇਂ ਮਾਤਰ ਹੀ ਜੇ ਸੁਖ ਮਿਲ ਜਾਵੇ, ਉਹ ਵੀ ਸੁਖ ਮਾਨੋ ਕਰੋੜਾਂ ਬੈਕੁੰਠਾਂ ਦੀ ਪਾਇਆ ਰੱਖਦਾ ਹੈ। ਮਾਨੋ ਕਰੋੜਾਂ ਬੈਕੁੰਠ ਪ੍ਰਾਪਤ ਕਰ ਲਏ, ਐਸਾ ਮਹਾਨ ਆਤਮਿਕ ਸੁਖ ਹੈ ਵਾਹਿਗੁਰੂ ਦੇ ਨਾਮ ਔਰ ਸਾਧ ਸੰਗਤ ਸਦਕਾ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਜਾਓ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਇਉਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਨਾਲ, ਸਾਧ ਸੰਗਤ ਕਰਨ ਨਾਲ, ਵਾਹਿਗੁਰੂ ਦਾ ਨਾਮ ਜਪਣ ਨਾਲ ਸੁਖ ਸਹਿਜੇ, ਸਹਿਜ ਸੁਖ ਦੀ, ਆਤਮਿਕ ਅਡੋਲਤਾ ਦੇ ਸੁਖ ਦੀ ਸਹਿਜੇ ਹੀ ਸੁਖੈਨ ਹੀ ਪ੍ਰਾਪਤੀ ਹੋ ਜਾਂਦੀ ਹੈ। ਮੱਜਨ ਹੋਵਤ ਸਾਧੂ ਧੂਰੇ। ਪਰਮੇਸ਼ਰ ਦੇ ਸਾਜਨ ਵਾਜੇ ਸਾਧੂ ਹਨ ਜਿਨ੍ਹਾਂ ਗੁਰਮੁਖ ਸਾਧ ਅਸਾਧ ਸਾਧ ਵਖਾਣੀਐ। ਜਿਨ੍ਹਾਂ ਗੁਰਮੁਖਾਂ ਚੰਚਲ ਮਨ ਨੂੰ ਗੁਰੂ ਕੀ ਕਿਰਪਾ ਨਾਲ ਸਾਧ ਲਿਆ, ਉਹਨਾਂ ਨੂੰ ਸਾਧੂ ਕਿਹਾ ਜਾਂਦਾ ਹੈ। ਐਸੇ ਸਾਧੂ ਗੁਰੂ ਕੀ ਸਾਜਨ ਵਾਜੀ ਸੰਗਤ, ਇਹਨਾਂ ਦੀ ਚਰਨ ਧੂੜ ਦੇ ਵਿੱਚ ਨਿਤ ਗੁਰੂ ਕੇ ਸਿੱਖ ਦਾ ਮੱਜਨ ਹੋ ਰਿਹਾ ਹੈ। ਤੀਰਥ ਇਸ਼ਨਾਨ ਜਿਹੜਾ ਕੋਈ ਆਮ ਦਿਨਾਂ ਵਿੱਚ ਕੀਤਾ ਜਾਵੇ ਉਸਨੂੰ ਇਸ਼ਨਾਨ ਕਿਹਾ ਜਾਂਦਾ ਹੈ, ਤੇ ਜਿਹੜਾ ਖਾਸ ਪੁਰਬ ਦੇ ਦਿਹਾੜੇ ਤੇ, ਜਿਵੇਂ ਕੋਈ ਖਾਸ ਮੌਕੇ ਹੁੰਦੇ ਨੇ, ਕੋਈ ਸੂਰਜ ਗ੍ਰਹਿਣ ਹੈ, ਚੰਦਰ ਗ੍ਰਹਿਣ ਹੈ, ਕੋਈ ਪੂਰਨਮਾਸ਼ੀ ਹੈ, ਇਤਿਆਦਿਕ ਜਿਹੜੇ ਕੋਈ ਪੁਰਬ ਦੇ ਦਿਨ ਹਿੰਦੂ ਮਤ ਵਿੱਚ ਮੰਨੇ ਨੇ, ਇਹਨਾਂ ਖਾਸ ਖਾਸ ਦਿਨਾਂ ਤੇ ਜਿਹੜਾ ਤੀਰਥ ਇਸ਼ਨਾਨ ਕੀਤਾ ਜਾਵੇ ਉਸ ਨੂੰ ਮੱਜਨ ਕਿਹਾ ਜਾਂਦਾ ਹੈ, ਤੇ ਇਸ ਪੁਰਬ ਦੇ ਇਸ਼ਨਾਨ ਨੂੰ, ਇਸ ਮੱਜਨ ਨੂੰ ਬੜੇ ਮਹੱਤਵ ਵਾਲਾ ਮੰਨਿਆ ਹੈ। ਸੋ ਇਹ ਤਾਂ 10 ਪੁਰਬ ਜੋ ਹਨ ਸਾਲ ਦੇ ਮੰਨੇ ਨੇ। ਮਹਾਰਾਜ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਦਾ ਤਾਂ ਨਿੱਤ ਹੀ ਮੱਜਨ ਹੋ ਰਿਹਾ, ਕਿਵੇਂ? ਸਾਧੂ ਧੂਰੇ, ਪਰਮੇਸ਼ਰ ਦੇ ਪਿਆਰਿਆਂ ਦੇ ਚਰਨ ਧੂੜੀ ਦੇ ਵਿੱਚ। ਮਾਘ ਮੱਜਨ ਸੰਗ ਸਾਧੂਆ, ਧੂੜੀ ਕਰ ਇਸ਼ਨਾਨ। ਸੋ ਗੁਰੂ ਪਿਆਰਿਆਂ ਦੀ ਚਰਨ ਧੂੜੀ ਦਾ ਜਿਹੜਾ ਇਸ਼ਨਾਨ ਹੈ, ਤੱਪੜ ਝਾੜ ਵਿਛਾਏ ਧੂੜੀ ਨਾਇਆ, ਗੁਰੂ ਘਰ ਵਿੱਚ ਝਾੜੂ ਫੇਰਨਾ, ਦਰੀਆਂ ਚਾਦਰਾਂ ਝਾੜਨੀਆਂ, ਗਰਦ ਉੱਡ ਕੇ ਜੋ ਪੈਂਦੀ ਹੈ, ਇਹ ਧੂੜੀ ਦਾ ਇਸ਼ਨਾਨ ਹੈ। ਇਉਂ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜੀ ਵਿੱਚ ਗੁਰਸਿੱਖ ਦਾ ਨਿੱਤ ਮੱਜਨ ਹੁੰਦਾ ਹੈ, ਨਿੱਤ ਇਹ ਤੀਰਥ ਇਸ਼ਨਾਨ ਹੋ ਰਿਹਾ ਹੈ, ਔਰ ਇਹਦੇ ਨਾਲ ਇਹ ਸਰੀਰ ਪਵਿੱਤਰ ਹੋ ਰਿਹਾ, ਆਤਮਾ ਪਵਿੱਤਰ ਹੋ ਰਹੀ ਹੈ। ਆਵਣ ਜਾਣ ਰਹੇ ਥਿਤ ਪਾਈ, ਗੁਰੂ ਕੀ ਕਿਰਪਾ ਦੇ ਨਾਲ ਗੁਰਸਿੱਖਾਂ ਪਿਆਰਿਆਂ ਦੇ ਆਵਣ ਜਾਣ ਰਹੇ, ਆਉਣ ਜਾਣ ਦਾ ਗੇੜਾ ਜੋ ਹੈ ਉਹ ਰਹਿ ਗਿਆ, ਭਾਵ ਖਤਮ ਹੋ ਗਿਆ। ਬਾਹਰ ਹਮ ਕਾਹੇ ਆਵਹਗੇ, ਆਮਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹਗੇ। ਆਉਣ ਜਾਣ ਦਾ ਗੇੜਾ ਖਤਮ ਹੋਇਆ, ਥਿਤ ਪਾਈ, ਅਸਥਿਤੀ ਪਾ ਲਈ, ਟਿਕਾਓ ਪਾ ਲਿਆ, ਟਿਕਾਓ ਮਿਲ ਗਿਆ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ। ਆਵਣ ਜਾਣ ਰਹੇ, ਜਿਹੜਾ ਮਨ ਆਉਂਦਾ ਜਾਂਦਾ ਰਹਿੰਦਾ ਸੀ, ਕਦੇ ਹਾਜ਼ਰ ਹੋ ਗਿਆ, ਕਦੇ ਗੈਰ ਹਾਜ਼ਰ ਹੋ ਗਿਆ, ਕਦੇ ਕਿਸੇ ਪਾਸੇ ਦੌੜ ਗਿਆ, ਕਦੇ ਕਿਧਰੇ ਚਲਾ ਗਿਆ, ਇਹ ਇਸ ਮਨ ਦੀ ਭਰਮਣ ਭਟਕਣ ਮੁੱਕ ਗਈ, ਥਿਤ ਪਾਈ, ਮਨ ਨੇ ਹਿਰਦੇ ਅੰਦਰ ਟਿਕਾਓ ਪਾ ਲਿਆ, ਇੱਕ ਜਗ੍ਹਾ ਟਿਕ ਗਿਆ, ਜਿਹਦੇ ਸਦਕਾ ਆਉਣ ਜਾਣ ਦਾ ਗੇੜਾ, ਜੰਮਣ ਮਰਨ ਦਾ ਚੱਕਰ ਜੋ ਸੀ ਉਹ ਖਤਮ ਹੋ ਗਿਆ, ਵਾਹਿਗੁਰੂ ਦੇ ਸਰੂਪ ਵਿੱਚ ਟਿਕਾਣਾ ਮਿਲ ਗਿਆ, ਅਸਥਾਨ ਮਿਲ ਗਿਆ। ਜਨਮ ਮਰਨ ਕੇ ਮਿਟੇ ਬਿਸੂਰੇ, ਜਨਮ ਮਰਨ ਦੇ ਜਿਹੜੇ ਝੋਰੇ ਸਨ ਉਹ ਸਾਰੇ ਝੋਰੇ ਮਿਟ ਗਏ। ਨਾ ਜਨਮ ਲੈ ਕੇ ਆਉਣ ਦੀਆਂ ਦਰਦਾਂ ਹਨ, ਨਾ ਮਰ ਕੇ ਜਾਣ ਦੀ ਪੀੜਾ ਹੈ। ਇਉਂ ਇਹ ਜਨਮ ਮਰਨ ਦੇ ਝੋਰੇ ਜੋ ਸਨ ਗੁਰਸਿੱਖ ਦੇ ਮਨ ਵਿੱਚੋਂ ਗੁਰੂ ਕੀ ਕਿਰਪਾ ਦੇ ਨਾਲ ਸਾਰੇ ਮਿਟ ਗਏ, ਸਭ ਖਤਮ ਹੋ ਗਏ। ਭ੍ਰਮ ਭੈ ਤਰੇ ਛੁੱਟੇ ਭੈ ਜਮ ਕੇ, ਭਰਮ ਜਿਹੜੇ ਮਨੁੱਖ ਦੇ ਹਿਰਦੇ ਵਿੱਚ ਪਏ ਹਨ, ਭੇਦ ਭਰਮ ਕਰ ਤਤ ਭਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ ਪੰਚੋ ਭਰਮ ਸੰਸਾਰ। ਸੋ ਇਉਂ ਜੀਵ ਈਸ਼ ਦਾ ਭੇਦ ਮੰਨਣਾ ਇਹ ਭਰਮ ਹੈ ਕਿ ਪਰਮਾਤਮਾ ਵੱਖ ਹੈ ਤੇ ਜੀਵ ਵੱਖ ਹੈ। ਕਰਤੱਤ ਭਰਮ ਆਪਣੇ ਆਪ ਨੂੰ ਕਰਤਾ ਭੁਗਤਾ ਮੰਨਣਾ, ਮੈਂ ਕਰਮ ਕਰਦਾ ਹਾਂ, ਮੈਂ ਸੋ ਪਦਾਰਥਾਂ ਨੂੰ ਭੋਗਦਾ ਹਾਂ, ਕਰਤਾ ਭੁਗਤਾ ਮੰਨਣਾ, ਇਹ ਵੀ ਜੀਵ ਦੇ ਹਿਰਦੇ ਵਿੱਚ ਭਰਮ ਹੈ, ਕਿਉਂਕਿ ਇਸ ਸਰੀਰ ਦੇ ਅੰਦਰ ਉਹ ਚੇਤਨ ਰੂਪ ਜੋ ਬੈਠਾ ਹੈ ਕਰਤਾ ਭੁਗਤਾ ਤਾਂ ਉਹ ਆਪ ਹੈ। ਪੁਨ ਸੰਗ ਭਰਮ, ਸੋ ਇਉਂ ਸੰਗ ਭਰਮ, ਸੋ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਸੋ ਵਿਕਾਰ ਭਰਮ ਕਿਹਾ ਜਾਂਦਾ। ਪੁਨ ਸੰਗ ਭਰਮ ਵਿਕਾਰ, ਵਿਕਾਰ ਭਰਮ ਇਹ ਪਰਮੇਸ਼ਰ ਦੇ ਵਿਕਾਰ ਤੋਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਹੋਈ ਹੋਈ ਸਮਝਣਾ, ਪਰਮੇਸ਼ਰ ਤੋਂ ਭਿੰਨ ਜੁਦਾ ਜਾਣਨਾ, ਬ੍ਰਹਮ ਇਤਰ ਜਗ ਸਤ ਭਰਮ ਪਰਮੇਸ਼ਰ ਤੋਂ ਵੱਖਰਾ ਇਹ ਸੰਸਾਰ ਨੂੰ ਸੱਚ ਰੂਪ ਸਮਝ ਲੈਣਾ, ਇਹ ਤਰ੍ਹਾਂ ਤਰ੍ਹਾਂ ਦੇ ਭਰਮ ਜਿਹੜੇ ਮਨੁੱਖ ਦੇ ਹਿਰਦੇ ਵਿੱਚ ਪਏ ਹਨ, ਇਹ ਸਾਰੇ ਭਰਮ ਜੋ ਹਨ ਇਹਨਾਂ ਦੇ ਨਦੀ ਨੂੰ ਤਰ ਲਿਆ ਗੁਰੂ ਕੇ ਸਿੱਖ ਨੇ, ਗੁਰੂ ਕੀ ਕਿਰਪਾ ਦੇ ਨਾਲ ਇਹਨਾਂ ਭਰਮਾਂ ਤੋਂ ਪਾਰ ਉਤਾਰਾ ਹੋ ਗਿਆ। ਹੋਰ ਤਰ੍ਹਾਂ ਤਰ੍ਹਾਂ ਦੇ ਵਹਿਮ ਭਰਮ ਜਿਹੜੇ ਮਨੁੱਖ ਦੇ ਹਿਰਦੇ ਵਿੱਚ ਪਏ ਨੇ, ਉਹਨਾਂ ਵਹਿਮਾਂ ਭਰਮਾਂ ਤੋਂ ਵੀ ਗੁਰੂ ਕਾ ਸਿੱਖ ਪਾਰ ਉਤਰ ਗਿਆ। ਕਿਸੇ ਪ੍ਰਕਾਰ ਕੋਈ ਦੇਵ ਪੂਜਾ ਨਹੀਂ, ਕੋਈ ਗ੍ਰਹਿ ਚੰਗਾ ਮਾੜਾ ਨਹੀਂ, ਕੋਈ ਦਿਨ ਥਿੱਤ ਵਾਰ ਜੋ ਹੈ ਇਹ ਚੰਗਾ ਮਾੜਾ ਨਹੀਂ, ਮਾਹ ਦਿਵਸ ਮੂਰਤ ਭਰੇ ਜਿਸ ਕੋ ਨਦਰ ਕਰੇ, ਵਹਿਮਾਂ ਭਰਮਾਂ ਤੋਂ ਵੀ ਗੁਰੂ ਕਾ ਸਿੱਖ ਪਾਰ ਉਤਰ ਗਿਆ। ਜਦੋਂ ਵਹਿਮ ਹੀ ਮੁੱਕ ਗਏ ਤਾਂ ਭੈ ਤਰੇ ਡਰ ਵੀ ਸਾਰੇ ਤਰ ਲਏ, ਡਰ ਜੋ ਸਨ ਉਹ ਵੀ ਹਿਰਦੇ ਦੇ ਖਤਮ ਹੋ ਗਏ। ਕੋਈ ਸ਼ਨੀ ਦਾ, ਕੋਈ ਮੰਗਲ ਦਾ ਜਾਂ ਹੋਰ ਕਿਸੇ ਗ੍ਰਹਿ ਦਾ ਕੋਈ ਡਰ ਗੁਰੂ ਕੇ ਸਿੱਖ ਦੇ ਮਨ ਅੰਦਰ ਨਾ ਰਿਹਾ, ਕੋਈ ਸੰਸਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ। ਇਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ, ਹਰ ਪ੍ਰਕਾਰ ਦੇ ਡਰ ਜੋ ਸਨ ਉਹ ਖਤਮ ਹੋ ਗਏ ਤੇ ਛੁੱਟੇ ਭੈ ਜਮ ਕੇ, ਇਥੋਂ ਤੱਕ ਕਿ ਜਮ ਦੂਤਾਂ ਦੇ ਜਿਹੜੇ ਭੈ ਡਰ ਹਨ ਉਹ ਵੀ ਛੁੱਟ ਗਏ, ਉਹ ਵੀ ਨਾਸ ਹੋ ਗਏ, ਕਿਉਂਕਿ ਹੁਣ ਤਾਂ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਹੇ ਨੇੜੇ ਨਹੀਂ ਆ ਸਕਦੇ, ਇਉਂ ਜਮਨਾ ਜਮਾਂ ਦੇ ਭੈ ਜੋ ਸਨ ਉਹ ਵੀ ਛੁੱਟ ਗਏ, ਖਤਮ ਹੋ ਗਏ। ਜਾਣ ਲਿਆ ਗੁਰਸਿੱਖਾਂ ਪਿਆਰਿਆਂ ਗੁਰੂ ਕੀ ਕਿਰਪਾ ਨਾਲ, ਘੱਟ ਘੱਟ ਏਕ ਰਹਿਆ ਭਰਪੂਰੇ, ਘੱਟ ਘੱਟ ਹਿਰਦੇ ਹਿਰਦੇ ਵਿੱਚ, ਹਰ ਇੱਕ ਹਿਰਦੇ ਵਿੱਚ ਏਕ ਜੋ ਇੱਕੋ ਇੱਕ ਸਰੂਪ ਅਦੁੱਤੀ ਰੂਪ ਵਾਹਿਗੁਰੂ ਹੈ, ਰਹਿਆ ਭਰਪੂਰੇ, ਉਹ ਪਰਿਪੂਰਨ ਹੋ ਰਿਹਾ ਹੈ, ਹਰ ਜਗ੍ਹਾ ਵਿੱਚ ਵਸ ਰਿਹਾ ਹੈ। ਗੁਰਮੁਖ ਪਿਆਰੇ ਭਾਈ ਘਨੱਈਆ ਸਿੰਘ ਜੀ ਵਾਲੀ ਬਿਰਤੀ, ਸਭ ਦੇ ਵਿੱਚ ਸਤਿਗੁਰੂ ਮਹਾਰਾਜ ਦੇ ਸਰੂਪ ਦੇ ਦਰਸ਼ਨ ਹੁੰਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਪਾਵਨ ਬਚਨ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਕੁੱਲ ਦੁਨੀਆਂ ਦੇ ਨੇਤਰਾਂ ਵਿੱਚ ਤੱਕਣ ਵਾਲੀ ਜਿਹੜੀ ਸ਼ਕਤੀ ਹੈ, ਅੱਖਾਂ ਦਾ ਨੂਰ ਜੋ ਹੈ, ਇਹ ਨੂਰ ਮੇਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਕੁੱਲ ਜਹਾਨ ਦੀਆਂ ਅੱਖਾਂ ਰਾਹੀਂ ਮੇਰੇ ਗੁਰੂ ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕੁਛ ਤੱਕ ਰਹੇ ਨੇ। ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਹਰ ਜਿਸਮ ਦੇ ਵਿੱਚ ਜਿਹੜੀ ਰੂਹ ਹੈ, ਜੋ ਆਤਮਾ ਹੈ, ਇਹ ਰੂਹ ਆਤਮਾ ਮੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਇਉਂ ਸਾਰਿਆਂ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਨਜ਼ਰੀ ਆ ਜਾਂਦਾ ਹੈ, ਨਿਸ਼ਚਾ ਹੋ ਜਾਂਦਾ ਹੈ, ਘੱਟ ਘੱਟ ਏਕ ਰਹਿਆ ਭਰਪੂਰੇ, ਹਰ ਹਿਰਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਐਸੀ ਸੋ ਉੱਚ ਦ੍ਰਿਸ਼ਟੀ ਗੁਰੂ ਕੀ ਕਿਰਪਾ ਨਾਲ ਗੁਰਮੁਖਾਂ ਦੀ ਹੋ ਗਈ। ਨਾਨਕ ਸਰਨ ਪਰੇ ਉਹ ਦੁੱਖ ਭੰਜਨ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਦੁੱਖਾਂ ਨੂੰ ਭੰਜਨ ਭੰਨਣ ਵਾਲੇ, ਦੁੱਖਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਜਿਸ ਵੇਲੇ ਪੈ ਗਏ ਤਾਂ ਫਿਰ ਗੁਰੂ ਕੀ ਕਿਰਪਾ ਨਾਲ ਅੰਤਰ ਬਾਹਰ ਪੇਖ ਹਜੂਰੇ, ਅੰਦਰ ਵੀ ਔਰ ਬਾਹਰ ਵੀ ਹਰ ਜਗ੍ਹਾ ਤੇ ਪੇਖ ਹਜੂਰੇ, ਵਾਹਿਗੁਰੂ ਨੂੰ ਆਪਣੇ ਹਜੂਰ, ਆਪਣੇ ਨਿਕਟ, ਆਪਣੇ ਨਜ਼ਦੀਕ ਤੱਕ ਲਿਆ। ਅੰਤਰ ਹਿਰਦੇ ਦੇ ਅੰਦਰ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਤੱਕ ਲਿਆ। ਬਾਹਰ ਕੁੱਲ ਆਲਮ ਦੇ ਵਿੱਚ, ਕੁੱਲ ਸੰਸਾਰ ਵਿੱਚ, ਕਣ ਕਣ ਵਿੱਚ, ਜ਼ਰੇ ਜ਼ਰੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਤੱਕ ਲਿਆ, ਜਾਣ ਲਿਆ। ਸੋਝੀ ਮਿਲ ਗਈ, ਦ੍ਰਿਸ਼ਟੀ ਆ ਗਿਆ ਕਿ ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਐਸੀ ਉੱਚ ਆਤਮਿਕ ਅਵਸਥਾ ਆਪਣੀ ਸ਼ਰਨ ਵਿੱਚ ਪਏ ਹੋਏ ਗੁਰਸਿੱਖ ਨੂੰ ਗੁਰੂ ਗਰੀਬ ਨਿਵਾਜ ਨੇ ਬਖਸ਼ਿਸ਼ ਕਰਕੇ ਲੋਕ ਪਰਲੋਕ ਦੋਨੋਂ ਹੀ ਸੁਹੇਲੇ ਔਰ ਸਫਲੇ ਕਰ ਦਿੱਤੇ। ਇੰਨੀਆਂ ਮਹਾਨ ਬਖਸ਼ਾਂ ਸਤਿਗੁਰੂ ਜੀ ਕਿਰਪਾ ਕਰਕੇ ਕਰ ਦਿੰਦੇ ਨੇ ਔਰ ਲੋਕ ਪਰਲੋਕ ਵਿੱਚ ਗੁਰੂ ਕੇ ਸਿੱਖ ਨੂੰ ਸੋਭਾ ਮਾਣ ਵਡਿਆਈ ਸੁਖਾਂ ਦੀ ਦਾਤ ਬਖਸ਼ਿਸ਼ ਕਰਦੇ ਨੇ। ਤਾਂ ਤੇ ਐਸੇ ਗੁਰਾਂ ਦੇ ਚਰਣੀ ਲੱਗੀਏ, ਗੁਰੂ ਕੀ ਸ਼ਰਨ ਵਿੱਚ ਰਹੀਏ, ਗੁਰੂ ਕਾ ਓਟ ਆਸਰਾ ਲਈਏ, ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਰਹਿਤ ਮਰਜ਼ਾਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਦਿਆਂ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਪਰਮ ਭੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਿਆ ਭਰਪੂਰੇ ਨਾਨਕ ਸਰਣ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।